ਸਾਰੇ ਭੈਣ ਭਰਾਵਾਂ ਨੂੰ ਗਿਮਸੀ ਦੀ। ਸਾਡਾ ਜਿਹੜਾ ਅੱਜ ਦਾ ਕਲਾਮ ਹੈ ਉਹਦਾ ਵਿਸ਼ਾ ਹੈ ਯੇਸੂ ਦੀ ਪਛਾਣ ਦੀ ਮਹੱਤਵਤਾ। ਟੇਲਰ ਸਵਿਫਟ ਫੈਨਸ ਦੇ ਨਾਲ ਨਾਲ ਬਹੁਤ ਸਾਰੇ ਉਹਦੇ ਜਿਹੜੇ ਉਸ ਤਰ੍ਹਾਂ ਦੇ ਲੱਗਦੇ ਲੋਕ ਹਨ, ਜਿਨ੍ਹਾਂ ਵਿੱਚ ਕੁਝ ਪ੍ਰੈਂਕਸਟਰ ਵੀ ਸ਼ਾਮਿਲ ਹਨ, ਜੋ ਉਸ ਦੀ ਪ੍ਰਸਿੱਧੀ ਦੇ ਪਲ ਨੂੰ ਕੈਸ਼ ਕਰ ਰਹੇ ਹਨ। ਜੂਨ ਬੇਕਰ ਬੋਸਟਨ ਤੋਂ ਆਪਣੇ ਲੰਬੇ ਅਤੇ ਪਤਲੇ ਫਰੇਮ ਅਤੇ ਦਸਤਖਤ ਵਾਲੇ ਸੁਨਹਿਰੀ ਲਹਿਰਾਂ ਵਾਲੇ ਤਾਲੇ ਅਤੇ ਪ੍ਰਤੀਕ ਲਾਲ ਬੁੱਲਾਂ ਕਾਰਨ ਗਲੋਬਲ ਸੁਪਰਸਟਾਰ ਵਰਗੀ ਲੱਗਦੀ ਆ, ਜਾਂ ਟੇਲਰ ਸਵਿਫਟ ਵਰਗੀ ਲੱਗਦੀ ਆ। 36 ਸਾਲ ਦੀ ਉਮਰ ਨੇ ਟੇਲਰ ਸਵਿਫਟ ਦੀ ਨਕਲ ਕਰਨ ਵਾਲੇ ਜਨਮਦਿਨ ਦੀਆਂ ਜਿਹੜੀਆਂ ਪਾਰਟੀਆਂ, ਵਿਆਹਾਂ, ਫੋਟੋਸ਼ੂਟ ਵਿੱਚ ਸ਼ਾਮਿਲ ਹੋ ਕੇ ਆਪਣੀ ਸ਼ਾਨਦਾਰ ਸਮਾਨਤਾ ਨੂੰ ਜਿਹੜੀ ਅਤੇ ਉਹਦੇ ਵਰਗੀ ਜਿਹੜੀ ਦੇਖਿਆ ਜਾਂ ਲੱਗਦੀ ਹੈ, ਉਹਨੇ ਆਪਣੇ ਇਸ ਨੂੰ ਕਰੀਅਰ ਦੇ ਵਿੱਚ ਬਦਲ ਦਿੱਤਾ ਆ। ਪਰ ਉਹ ਅਸਲ ਵਿੱਚ ਟੇਲਰ ਸਵਿਫਟ ਨਹੀਂ ਆ। ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਸੈਲਫੀ ਵਿੱਚ ਜਿਹੜੀ ਵਿਅਕਤੀ ਆ ਉਹ ਟੇਲਰ ਸਵਿਫਟ ਨਹੀਂ ਆ, ਤਾਂ ਉਹ ਨਿਰਾਸ਼ ਹੋ ਜਾਂਦੇ ਹਨ। ਉਹ ਅਸਲ ਟੇਲਰ ਸਵਿਫਟ ਨੂੰ ਚਾਹੁੰਦੇ ਆ। 6 ਦਿਨ ਬੀਤ ਚੁੱਕੇ ਹਨ ਜਦੋਂ ਯੇਸੂ ਨੇ ਚੇਲੇ ਬਣਨ ਲਈ ਆਪਣੀ ਸਾਰੀ ਜਿਹੜੀ ਬੁਲਾਹਟ ਉਹਨੂੰ ਜਾਰੀ ਕੀਤਾ ਸੀ। 16 ਬਾਪ ਦੀ 14-24 ਐਤ ਵੀ ਦੇਖੋ, ਹੁਣ ਉਹਨਾਂ ਵਿੱਚੋਂ 3 ਚੇਲੇ ਇੱਕ ਪਹਾੜ ਉੱਤੇ ਯੇਸੂ ਦਾ ਪਿੱਛਾ ਕਰਦੇ ਹਨ। ਉਹਨਾਂ ਨੂੰ ਪਤਾ ਨਹੀਂ ਸੀ ਕਿ ਕੀ ਉਮੀਦ ਕਰਨੀ ਹੈ। ਅਚਾਨਕ ਮੂਸਾ ਅਤੇ ਏਲੀਆ ਪ੍ਰਗਟ ਹੁੰਦੇ ਹਨ ਅਤੇ ਯੇਸੂ ਨਾਲ ਗੱਲਾਂ ਕਰਨਾ ਸ਼ੁਰੂ ਕਰਦੇ ਹਨ। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਦੀ ਪਛਾਣ ਕਿਵੇਂ ਕੀਤੀ ਗਈ ਹੈ। 2 ਮਹੱਤਵਪੂਰਨ ਆਦਮੀ ਇੱਕ ਵਾਰ ਮਰੇ ਹੋਏ ਹੁਣ ਕੀ ਹੈ, ਬਹੁਤ ਜਿਉਂਦੇ ਆ। ਬਹੁਤ ਡਰਾਉਣੀ ਵੀ ਗੱਲ ਆ, ਜਾਂ ਡਰਾਉਣਾ ਵੀ ਸੀ। ਉਹਨਾਂ ਨੂੰ ਉਸ ਸਮੇਂ ਦੀ ਯਾਦ ਦਿਲਾਈ ਹੋਣੀ ਚਾਹੀਦੀ ਹੈ ਜਦੋਂ ਮੂਸਾ ਦਾ ਚਿਹਰਾ ਚਮਕਿਆ ਸੀ, ਜਦੋਂ ਸਿਨਾਈ ਪਹਾੜ ਉੱਤੇ ਪਰਮੇਸ਼ੁਰ ਨਾਲ ਗੱਲਾਂ ਕਰਦਾ ਸੀ। ਕੂਚ ਉਹਦਾ 34 ਬਾਪ ਦੀ 29-30 ਆਇਤ। ਮੂਸਾ ਨਹੀਂ ਜਾਣਦਾ ਸੀ ਕਿ ਉਸਦੇ ਚਿਹਰੇ ਦੀ ਜਿਹੜੀ ਚਮੜੀ ਆ ਉਹ ਚਮਕਦੀ ਸੀ ਜਾਂ ਚਮਕਦੀ ਹੈ, ਕਿਉਂਕਿ ਉਹ ਪਰਮੇਸ਼ੁਰ ਨਾਲ ਗੱਲਾਂ ਕਰ ਰਿਹਾ ਸੀ। ਹਰੂਨ ਅਤੇ ਇਸਰਾਇਲ ਦੇ ਸਾਰੇ ਲੋਕਾਂ ਨੇ ਮੂਸਾ ਨੂੰ ਵੇਖਿਆ ਅਤੇ ਵੇਖੋ ਉਸਦੇ ਚਿਹਰੇ ਦੀ ਚਮਕ, ਜਿਹੜੀ ਚਮੜੀ ਸੀ ਉਹ ਚਮਕ ਗਈ ਹੈ, ਅਤੇ ਉਹ ਉਸਦੇ ਨੇੜੇ ਆਉਣ ਤੋਂ ਡਰ ਗਏ। ਮੂਸਾ ਨੇ ਪਰਮੇਸ਼ੁਰ ਦੇ ਕਾਨੂੰਨ ਦਾ ਸੰਚਾਰ ਕੀਤਾ ਅਤੇ ਏਲੀਆ ਨੇ ਪਰਮੇਸ਼ੁਰ ਦੇ ਬਚਨ ਨੂੰ ਸੰਚਾਰਿਤ ਕੀਤਾ। ਦੋਵੇਂ ਆਦਮੀ ਪਰਮੇਸ਼ੁਰ ਲਈ ਬੋਲੇ ਅਤੇ ਜਦੋਂ ਬੋਲੇ ਤਾਂ ਲੋਕਾਂ ਨੇ ਸੁਣਿਆ। ਪੀਟਰ, ਜੇਮਸ ਅਤੇ ਯੂਹੰਨਾ ਬਚਪਨ ਤੋਂ ਹੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਸੁਣਦੇ ਰਹੇ ਹਨ ਅਤੇ ਉਹ ਜਾਣਦੇ ਸਨ ਕਿ ਉਹ ਅਧਿਆਤਮਿਕ ਜਿਹੜੇ ਆ ਬੰਦੇ ਆ। ਪਤਰਸ ਨੂੰ ਸ਼ਾਇਦ ਅਹਿਸਾਸ ਹੋਇਆ ਕਿ ਉਹ ਇੱਕ ਮਹੱਤਵਪੂਰਨ ਵਿਲੱਖਣ ਘਟਨਾ ਦੇ ਗਵਾਹ ਹਨ ਅਤੇ ਉਹ ਇਸ ਮੌਕੇ ਨੂੰ ਕਿਸੇ ਭੌਤਿਕ ਸਥਾਈ ਚਿੰਨ੍ਹ ਨਾਲ ਚਿੰਨ੍ਹਿਤ ਕਰਨਾ ਚਾਹੁੰਦੇ ਸਨ, ਪਰ ਪਰਮੇਸ਼ੁਰ ਦੀ ਆਵਾਜ਼ ਦੁਆਰਾ ਉਹਨਾਂ ਨੂੰ ਰੋਕਿਆ ਗਿਆ। 5 ਆਇਤ ਵਿੱਚ, ਇਹ ਮੇਰਾ ਪਿਆਰਾ ਪੁੱਤਰ ਹੈ, ਬੋਲਣਾ ਕਰਨਾ ਬੰਦ ਕਰੋ ਅਤੇ ਸੁਣਨਾ ਸ਼ੁਰੂ ਕਰੋ। ਪੜ੍ਹੋ 6 ਆਇਤ, ਚੇਲੇ ਕਿਉਂ ਡਿੱਗਦੇ ਹਨ, ਉਹ ਕਿਉਂ ਡਰੇ ਹੋਏ ਹਨ? ਯਕੀਨਨ ਉਹ ਪਛਾਣਦੇ ਹਨ ਕਿ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਹਨ। ਉਹ ਯੇਸੂ ਨੂੰ ਜਵਾਬ ਦਿੰਦੇ ਹਨ ਜਿਵੇਂ ਉਹ ਪਰਮੇਸ਼ੁਰ ਨੂੰ ਜਵਾਬ ਦਿੰਦੇ ਹਨ। ਉਹ ਜਾਣਦੇ ਹਨ ਸ਼ਾਇਦ ਪਹਿਲੀ ਵਾਰ ਉਹ ਪਰਮੇਸ਼ੁਰ ਦੇ ਬ੍ਰਹਮ ਪੁੱਤਰ ਦੀ ਮੌਜੂਦਗੀ ਵਿੱਚ ਹਨ। ਇਸ ਘਟਨਾ ਦੀ ਵਿਲੱਖਣਤਾ ਯੇਸੂ ਦੀ ਵਿਲੱਖਣਤਾ ਦੀ ਪੁਸ਼ਟੀ ਕਰਦੀ ਹੈ। ਯੇਸੂ ਦੀ ਪਛਾਣ ਮਹੱਤਵਪੂਰਨ ਹੈ, ਬਹੁਤ ਮਾਇਨੇ ਰੱਖਦਾ ਹੈ ਕਿ ਇਸਦਾ ਅਰਥ ਹੈ ਕਿ ਕੋਈ ਅਜਿਹਾ ਵਿਅਕਤੀ ਨਹੀਂ ਹੈ ਜੋ ਸਾਡੀ ਸ਼ਰਧਾ ਦੇ ਯੋਗ ਹੈ। ਇਹ ਨਵਾਂ ਨਹੀਂ ਆ। ਮੱਤੀ ਨੇ ਵਾਰ ਵਾਰ ਯੇਸੂ ਦੀ ਪਛਾਣ ਉੱਤੇ ਜ਼ੋਰ ਦਿੱਤਾ ਆ, ਪਰ ਕਈ ਵਾਰ ਅਕਸਰ ਸਾਨੂੰ ਉਹੀ ਗੱਲ ਵਾਰ ਵਾਰ ਸੁਣਨ ਦੀ ਲੋੜ ਹੁੰਦੀ ਹੈ। ਜੇਕਰ ਚੇਲਿਆਂ ਨੇ ਨਹੀਂ ਸਮਝਿਆ ਹੁੰਦਾ ਕਿ ਯੇਸੂ ਹੁਣ ਤੱਕ ਕੌਣ ਸੀ, ਤਾਂ ਯਕੀਨਨ ਇਹ ਅਨੁਭਵ ਇੱਕ ਸਥਾਈ ਪ੍ਰਭਾਵ ਛੱਡਦਾ। ਪਤਰਸ ਕੁਝ ਭੌਤਿਕ ਸਥਾਪਿਤ ਕਰਨਾ ਚਾਹੁੰਦਾ ਸੀ, ਪਰ ਇਹ ਪਹਾੜ ਉੱਤੇ ਛੱਡ ਦਿੱਤਾ ਜਾਵੇਗਾ। ਸਭ ਤੋਂ ਵੱਧ ਮਹੱਤਵਪੂਰਨ ਇਹ ਜਾਣਨਾ ਹੈ ਕਿ ਯੇਸੂ ਕੌਣ ਹੈ ਅਤੇ ਉਸਨੂੰ ਸੁਣਨਾ। ਯੇਸੂ ਦੀ ਪਛਾਣ ਮਹੱਤਵਪੂਰਨ ਹੈ, ਇਸਦਾ ਮਤਲਬ ਹੈ ਕਿ ਅਸਲੀ ਅਤੇ ਮਹੱਤਵਪੂਰਨ ਮੁਕਤੀ, ਕਿਉਂਕਿ ਉਹ ਮਰਦਾ ਹੈ। ਮੂਸਾ ਅਤੇ ਏਲੀਆ ਸਾਨੂੰ ਪਰਮੇਸ਼ੁਰ ਦੇ ਬਾਰੇ ਦੱਸ ਸਕਦੇ ਸਨ, ਪਰ ਪਰਮੇਸ਼ੁਰ ਦੇ ਕਾਨੂੰਨ ਅਤੇ ਪਰਮੇਸ਼ੁਰ ਦੇ ਬਚਨ ਦਾ ਸੰਚਾਰ ਕਰ ਸਕਦੇ ਸਨ, ਪਰ ਉਹ ਤੁਹਾਨੂੰ ਪਰਮੇਸ਼ੁਰ ਕੋਲ ਨਹੀਂ ਲੈ ਕੇ ਜਾ ਸਕਦੇ। ਉਹ ਤੁਹਾਡੇ ਪਾਪਾਂ ਨਾਲ ਨਹੀਂ ਨਜਿੱਠ ਸਕਦੇ, ਪਰ ਯੇਸੂ ਕਰ ਸਕਦਾ ਹੈ। ਯੇਸੂ ਦੀ ਪਛਾਣ ਮਾਇਨੇ ਰੱਖਦੀ ਹੈ, ਕਿਉਂਕਿ ਉਹ ਸਾਡੇ ਵਰਗਾ ਕੋਈ ਵੀ ਅਜਿਹਾ ਵਿਅਕਤੀ ਹੈ ਜੋ ਬਿਨਾਂ ਕਿਸੇ ਡਰ ਦੇ ਸਾਨੂੰ ਸੁਰੱਖਿਅਤ ਢੰਗ ਨਾਲ ਪਰਮੇਸ਼ੁਰ ਕੋਲ ਪਹੁੰਚਾ ਸਕਦਾ ਆ। 7 ਆਇਤ ਪੜ੍ਹੋ, ਹੋ ਸਕਦਾ ਆ ਕਿ ਯੇਸੂ ਬਾਰੇ ਜਾਣਦੇ ਹੋਵੋ, ਤੁਸੀਂ ਪਰਮੇਸ਼ੁਰ ਬਾਰੇ ਜਾਣਦੇ ਹੋਵੋ, ਪਰ ਕੀ ਤੁਸੀਂ ਯੇਸੂ ਨੂੰ ਜਾਣਦੇ ਹੋ ਜੋ ਸਿਰਫ ਤੁਹਾਨੂੰ ਪਰਮੇਸ਼ੁਰ ਕੋਲ ਲਿਆ ਸਕਦਾ ਹੈ ਅਤੇ ਉਸ ਨਾਲ ਤੁਹਾਡਾ ਰਿਸ਼ਤਾ ਜੋੜ ਸਕਦਾ ਹੈ? ਯਿਸੂ ਦੀ ਪਛਾਣ ਮਹੱਤਵਪੂਰਨ ਹੈ। ਯਿਸੂ ਦਾ ਮਤਲਬ ਹੈ ਉਮੀਦ ਹੈ, ਉਹਨਾਂ ਲਈ ਸਦੀਵੀ ਉਮੀਦ ਹੈ ਜਿਨ੍ਹਾਂ ਨੇ ਤੌਬਾ ਕੀਤੀ ਹੈ, ਉਸ ਨੂੰ ਆਪਣੇ ਆਪ ਨੂੰ ਸਮਰਪਿਤ ਕੀਤਾ ਆ, ਉਸ ਤੋਂ ਪਾਪਾਂ ਦੀ ਮਾਫ਼ੀ ਪ੍ਰਾਪਤ ਕੀਤੀ ਹੈ। ਮੂਸਾ ਅਤੇ ਏਲੀਆ ਦੀ ਦਿੱਖ ਇਸ ਗੱਲ ਦੀ ਪੁਸ਼ਟੀ ਕਰਦੀ ਹੈ, ਜਿਹੜੇ ਨੇਚਾ ਰੱਖਦੇ ਹਨ ਉਹ ਦੁਬਾਰਾ ਜੀ ਉੱਠਣਗੇ। ਸਾਡੇ ਵਿੱਚੋਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ, ਉਹਨਾਂ ਨੂੰ ਇੱਥੇ ਭਰੋਸਾ ਹੈ ਕਿ ਅਸੀਂ ਉਹਨਾਂ ਨੂੰ ਦੁਬਾਰਾ ਦੇਖਾਂਗੇ ਅਤੇ ਉਹਨਾਂ ਨੂੰ ਪਛਾਣਾਂਗੇ ਅਤੇ ਉਹਨਾਂ ਨਾਲ ਦੁਬਾਰਾ ਮਿਲਾਂਗੇ। ਆਮੀਨ। ਅਸੀਂ ਨਹੀਂ ਜਾਣਦੇ ਕਿ ਮੂਸਾ ਅਤੇ ਏਲੀਆ ਨੂੰ ਕਿਵੇਂ ਪਛਾਣਿਆ ਜਾਂਦਾ ਹੈ, ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਧਰਤੀ 'ਤੇ ਜਾਣਦੇ ਸੀ ਅਸੀਂ ਸਵਰਗ ਵਿੱਚ ਜਾਣਾਂਗੇ, ਜਿਨ੍ਹਾਂ ਨੂੰ ਅਸੀਂ ਇਸ ਜੀਵਨ ਵਿੱਚ ਜਾਣਦੇ ਹਾਂ ਅਸੀਂ ਆਉਣ ਵਾਲੇ ਜੀਵਨ ਵਿੱਚ ਉਹਨਾਂ ਨੂੰ ਜਾਣਾਂਗੇ। ਯਿਸੂ ਮਸੀਹ ਵਿੱਚ ਵਿਸ਼ਵਾਸ ਦੀ ਜਿਹੜੀ ਇੱਕ ਮਹੱਤਵਤਾ ਆ, ਪਹਿਲਾਂ ਅਸੀਂ ਪਛਾਣ ਦੀ ਮਹੱਤਵਤਾ, ਹੁਣ ਵਿਸ਼ਵਾਸ ਦੀ ਮਹੱਤਵਤਾ ਯਿਸੂ ਮਸੀਹ ਦੇ ਵਿੱਚ। ਆਇਤ 14-23, ਜੇ ਤੁਹਾਡੀ ਬਾਈਬਲ ਵਿੱਚ 21 ਆਇਤ ਹੈ ਤਾਂ ਇਹ ਸ਼ਾਇਦ ਅਸਲੀ ਨਹੀਂ ਸੀ, ਪਰ ਮਰਕੁਸ ਦੀ ਅੰਜੀਲ 9:29 ਤੋਂ ਹੀ ਲਈ ਗਈ ਸੀ। ਅਗਲੇ ਸੀਨ ਵਿੱਚ ਅਸੀਂ ਇੱਕ ਨਿਰਾਸ਼ ਅਤੇ ਦੁਖੀ ਪਿਤਾ ਨੂੰ ਯਿਸੂ ਦੇ ਅੱਗੇ ਝੁਕਦੇ ਅਤੇ ਆਉਂਦੇ ਹੋਏ ਦੇਖਦੇ ਹਾਂ। ਉਹ ਚੇਲਿਆਂ ਤੋਂ ਨਿਰਾਸ਼ ਹੈ ਅਤੇ ਉਹ ਉਦਾਸ ਹੈ ਕਿਉਂਕਿ ਉਸਦੀ ਇੱਕ ਭਿਆਨਕ ਪਰਿਵਾਰਕ ਸਥਿਤੀ ਹੈ ਜਿਸ ਬਾਰੇ ਉਹ ਕੁਝ ਨਹੀਂ ਕਰ ਸਕਦਾ। ਆਇਤ 15 ਪੜ੍ਹੋ, ਉਸ ਕੋਲ ਪਤਰਸ, ਜੇਮਸ ਅਤੇ ਯੂਹੰਨਾ ਦਾ ਅਨੁਭਵ ਨਹੀਂ ਹੈ, ਪਰ ਉਹ ਯਿਸੂ ਕੋਲ ਆਪਣੀ ਕਾਫ਼ੀ ਜਿਹੜਾ ਯਿਸੂ ਕੋਲ ਆਉਣ ਲਈ ਕਾਫ਼ੀ ਜਾਣਦਾ ਹੈ। ਉਹ ਯਿਸੂ ਨੂੰ ਪ੍ਰਭੂ ਕਹਿਣ ਲਈ ਕਾਫ਼ੀ ਕੁਝ ਜਾਣਦਾ ਹੈ। ਇੱਥੇ ਇੱਕ ਸੰਕਟ ਸੀ ਜਿਸ ਨੇ ਪਿਤਾ ਦੇ ਵਿਸ਼ਵਾਸ ਅਤੇ ਚੇਲਿਆਂ ਵਿੱਚ ਵਿਸ਼ਵਾਸ ਦੀ ਘਾਟ ਨੂੰ ਪ੍ਰਗਟ ਕੀਤਾ। ਯਿਸੂ ਦੇ ਚੇਲਿਆਂ ਲਈ ਕੁਝ ਸਖਤ ਸ਼ਬਦ ਹਨ। ਅਸਲ ਵਿੱਚ ਕਿਸੇ ਵੀ ਵਿਅਕਤੀ ਲਈ ਜਿਸ ਕੋਲ ਵਿਸ਼ਵਾਸ ਨਹੀਂ ਹੈ ਉਹ ਉਹਨਾਂ ਤੋਂ ਉਮੀਦ ਕਰਦਾ ਹੈ। ਯਿਸੂ ਦੀ ਭਾਸ਼ਾ ਮਜ਼ਬੂਤ ਹੈ ਅਤੇ ਇਹ ਸਾਨੂੰ ਬੇਚੈਨ ਮਹਿਸੂਸ ਕਰ ਸਕਦੀ ਹੈ, ਪਰ ਉਹ ਸਭ ਤੋਂ ਵੱਧ ਜਾਣਦਾ ਹੈ ਕਿ ਲੋਕ ਵਿਸ਼ਵਾਸ ਤੋਂ ਬਿਨਾਂ ਕਿਸ ਖਤਰੇ ਵਿੱਚ ਹਨ। ਇਹ ਪਰਿਵਾਰ ਜਿਸ ਹਾਲਤ ਵਿੱਚ ਹੈ ਉਸ ਤੋਂ ਕਿਤੇ ਜ਼ਿਆਦਾ ਮਾੜੀ ਹਾਲਤ ਹੈ। ਹੁਣ ਤੱਕ ਚੇਲੇ ਲੋਕਾਂ ਨੂੰ ਚੰਗਾ ਕਰਨ ਵਿੱਚ ਸਫਲ ਰਹੇ ਹਨ। ਕੀ ਹੋਇਆ ਹੈ? ਕੀ ਉਹ ਆਪਣੇ ਆਪ 'ਤੇ ਭਰੋਸਾ ਕਰਨ ਲਈ ਆਏ ਹਨ? ਇਹ ਇਸ ਤਰ੍ਹਾਂ ਦਿਖਾਈ ਦੇਵੇਗਾ। ਜਾਣ ਪਛਾਣ ਸਾਡੇ ਸਾਰਿਆਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਬਹੁਤ ਵਿਸ਼ਵਾਸ ਹੋਣ ਦੀ ਜ਼ਰੂਰਤ ਹੈ, ਪਰ ਕੀ ਅੱਜ ਸਵੇਰੇ ਤੁਹਾਡੇ ਕੋਲ ਸੱਚਾ ਵਿਸ਼ਵਾਸ ਹੈ? ਕੀ ਯਿਸੂ ਵਿੱਚ ਤੁਹਾਡਾ ਵਿਸ਼ਵਾਸ ਹੈ? ਪਿਤਾ ਨਾ ਕਿ ਚੇਲੇ ਉਸ ਵਿਅਕਤੀ ਦੀ ਮਿਸਾਲ ਦਿੰਦੇ ਹਨ ਜੋ ਯਿਸੂ 'ਤੇ ਨਿਰਭਰ ਹੈ। ਉਹ ਜਾਣਦਾ ਹੈ ਕਿ ਉਹ ਸਮੱਸਿਆ ਨੂੰ ਹੱਲ ਨਹੀਂ ਕਰ ਸਕਦਾ। ਉਹ ਨਹੀਂ, ਚੇਲੇ ਯਿਸੂ ਨਾਲ ਦਇਆ ਲਈ ਬੇਨਤੀ ਕਰਦੇ ਹਨ। ਸਾਨੂੰ ਯਿਸੂ 'ਤੇ ਨਿਰਭਰ ਦੀ ਦਿੱਖ ਦੇ ਸਕਦਾ ਹੈ, ਪਰ ਇੱਕ ਸੰਕਟ ਸਾਨੂੰ ਸੱਚਮੁੱਚ ਹੈ ਜੋ ਪ੍ਰਗਟ ਕਰੇਗਾ। ਯਿਸੂ ਤੋਂ ਬਿਨਾਂ ਪਿਤਾ ਲਈ ਕੋਈ ਉਮੀਦ ਨਹੀਂ ਹੈ, ਅਤੇ ਅੱਜ ਸਵੇਰੇ ਯਿਸੂ ਤੋਂ ਬਿਨਾਂ ਸਾਡੇ ਕੋਲ ਕੋਈ ਵੀ ਉਮੀਦ ਨਹੀਂ ਹੈ। ਗਿਆਨ ਅਤੇ ਤਜੁਰਬਾ ਵਿਸ਼ਵਾਸ ਦਾ ਕੋਈ ਵੀ ਬਦਲ ਨਹੀਂ ਹੈ, ਇਹ ਵਿਸ਼ਵਾਸ ਦੀ ਥਾਂ ਨਹੀਂ ਲੈ ਸਕਦੇ। ਅਸਲ ਵਿੱਚ ਜੋ ਅਗਲੇ ਉਨੇ ਵਧੀਆ ਵੱਡੇ ਤਜਰਬੇ ਦਾ ਪਿੱਛਾ ਕਰਦੇ ਹਨ, ਵਿਸ਼ਵਾਸ ਦੀ ਕੀਮਤ 'ਤੇ ਅਜਿਹਾ ਕਰਦੇ ਹਨ। ਜੋ ਲੋਕ ਆਪਣੇ ਆਪ ਨੂੰ ਸ਼ੁੱਧ ਰੂਪ ਵਿੱਚ ਗਿਆਨ ਵਿੱਚ ਲੀਨ ਕਰ ਲੈਂਦੇ ਹਨ ਉਹ ਲੋੜ ਪੈਣ 'ਤੇ ਆਪਣੇ ਵਿਸ਼ਵਾਸ ਦੀ ਅਣਹੋਂਦ ਨੂੰ ਪਾ ਸਕਦੇ ਹਨ। ਸਹੀ ਵਿਅਕਤੀ ਵਿੱਚ ਥੋੜ੍ਹਾ ਵਿਸ਼ਵਾਸ ਬਚਾਉਣ ਲਈ ਕਾਫ਼ੀ ਹੈ, ਪਰ ਲੰਬੇ ਸਮੇਂ ਲਈ ਨਾਕਾਫ਼ੀ ਹੈ, ਕਿਉਂਕਿ ਜੀਵਨ ਵਿੱਚ ਮੁਸ਼ਕਲਾਂ ਆਉਣਗੀਆਂ ਅਤੇ ਮੌਤ ਵਿੱਚ ਜਿਸ ਲਈ ਯਿਸੂ ਵਿੱਚ ਡੂੰਘੇ ਮਜ਼ਬੂਤ ਵਧੇਰੇ ਵਿਸ਼ਵਾਸ ਦੀ ਲੋੜ ਹੁੰਦੀ ਹੈ, ਕਿਉਂਕਿ ਬਾਹਰ ਤੁਹਾਨੂੰ ਖਤਮ ਕਰਨ ਲਈ ਜੀਵਨ ਦੇ ਸਮੁੰਦਰ ਦੇ ਤੂਫਾਨ ਹਨ। ਇਹ ਤੱਥ ਕਿ ਯਿਸੂ ਨੇ ਆਇਤ 20 ਵਿੱਚ ਉਹਨਾਂ ਦੇ ਥੋੜ੍ਹੇ ਵਿਸ਼ਵਾਸ ਦਾ ਨਿਦਾਨ ਕੀਤਾ ਹੈ ਦਾ ਮਤਲਬ ਹੈ ਕਿ ਇੱਥੇ ਵੱਡਾ ਵਿਸ਼ਵਾਸ ਹੋਣਾ ਚਾਹੀਦਾ ਹੈ। ਯਿਸੂ ਮਸੀਹ ਵਿੱਚ ਕੋਈ ਵੀ ਵਿਸ਼ਵਾਸ ਬਚਾ ਸਕਦਾ ਹੈ, ਥੋੜ੍ਹਾ ਜਿਹਾ ਵਿਸ਼ਵਾਸ ਵੀ ਤੁਹਾਨੂੰ ਬਚਾ ਸਕਦਾ ਹੈ, ਸੱਚ ਹੈ, ਪਰ ਯਿਸੂ ਉਮੀਦ ਕਰਦਾ ਹੈ ਕਿ ਸੱਚਾ ਵਿਸ਼ਵਾਸ ਵਧੇਗਾ ਅਤੇ ਫੁੱਲੇਗਾ ਅਤੇ ਸਾਡਾ ਵਿਸ਼ਵਾਸ ਜਿਹੜਾ ਵੱਧਦਾ ਚਲਿਆ ਜਾਏਗਾ। ਯਿਸੂ ਹੈਰਾਨ ਹੈ ਕਿ ਉਸਦੇ ਚੇਲੇ ਇੰਨੇ ਲੰਬੇ ਸਮੇਂ ਤੋਂ ਉਹਦੇ ਨਾਲ ਹਨ, ਪਰ ਅਜੇ ਵੀ ਉਹਨਾਂ ਦੇ ਵਿੱਚ ਵਿਸ਼ਵਾਸ ਦੀ ਘਾਟ ਆ। ਪੌਲਸ ਕਲੂਸੀਆਂ ਦੇ 2:6-7 ਆਇਤ ਵਿੱਚ ਮਸੀਹਾਂ ਨੂੰ ਲਿਖਦਾ ਆ, ਇਸ ਲਈ ਜਿਵੇਂ ਤੁਸੀਂ ਮਸੀਹ ਯਿਸੂ ਪ੍ਰਭੂ ਨੂੰ ਕਬੂਲ ਕੀਤਾ ਉਸੇ ਤਰ੍ਹਾਂ ਉਸ ਵਿੱਚ ਚੱਲੋ, ਉਸ ਵਿੱਚ ਜੜ੍ਹਾਂ ਪਾਓ, ਉਸ ਵਿੱਚ ਮਜ਼ਬੂਤ ਹੋਵੋ ਅਤੇ ਨੇਚਾ ਵਿੱਚ ਸਥਾਪਿਤ ਹੋਵੋ ਜਿਵੇਂ ਤੁਹਾਨੂੰ ਸਿਖਾਇਆ ਗਿਆ ਸੀ। ਧੰਨਵਾਦ ਵਿੱਚ ਭਰਪੂਰ ਹੋਵੋ। ਜਿਸ ਦਿਨ ਤੁਸੀਂ ਮਸੀਹ ਯਿਸੂ ਵਿੱਚ ਵਿਸ਼ਵਾਸ ਰੱਖਦੇ ਹੋ ਤੁਹਾਡੀ ਇੱਕ ਮਜ਼ਬੂਤ ਨੀਂਹ ਸੀ, ਹੋਰ ਕੁਝ ਵੀ ਜ਼ਰੂਰੀ ਨਹੀਂ ਹੈ। ਤੁਸੀਂ ਜੋ ਵੀ ਤਰੱਕੀ ਕਰਦੇ ਹੋ ਤੁਹਾਡੇ ਵਿਸ਼ਵਾਸ ਦੀ ਕੋਈ ਵੀ ਮਜ਼ਬੂਤੀ ਉਦੋਂ ਹੀ ਵਾਪਰਦੀ ਹੈ ਜਦੋਂ ਤੁਸੀਂ ਉਸ 'ਤੇ ਵੱਧਦੇ ਹੋ ਅਤੇ ਉਸ 'ਤੇ ਨਿਰਮਾਣ ਕਰਦੇ ਹੋ। ਕੀ ਤੁਹਾਡੀ ਅੱਜ ਦੀ ਨੇਚਾ ਉਸ ਦਿਨ ਨਾਲੋਂ ਵੱਖਰੀ ਹੈ ਜਦੋਂ ਤੁਸੀਂ ਮਸੀਹ ਬਣੇ ਸੀ? ਕੀ ਤੁਸੀਂ ਗਿਆਨ ਅਤੇ ਵਿਸ਼ਵਾਸ ਵਿੱਚ ਵਧੇ ਹੋ? ਯਿਸੂ ਇਹ ਉਮੀਦ ਨਹੀਂ ਕਰਦਾ ਕਿ ਤੁਸੀਂ ਤਰੱਕੀ ਕੀਤੇ ਬਿਨਾਂ ਆਪਣੀ ਬਾਕੀ ਦੀ ਮਸੀਹੀ ਜ਼ਿੰਦਗੀ ਨੂੰ ਜੀਓ। ਕੀ ਤੁਹਾਡੀ ਨੇਚਾ ਅੱਜ ਦੀ ਤਰ੍ਹਾਂ ਹੋਣੀ ਚਾਹੀਦੀ ਹੈ? ਕੀ ਤੁਹਾਡੀਆਂ ਆਤਮਿਕ ਜੜ੍ਹਾਂ ਅੱਜ ਪਰਮੇਸ਼ੁਰ ਦੀ ਕਿਰਪਾ ਦੀ ਸ਼ਾਨਦਾਰ ਖੁਸ਼ਖਬਰੀ ਦੀ ਅਥਾਹ ਮਿੱਟੀ ਵਿੱਚ 2024 ਦੀ ਸ਼ੁਰੂਆਤ ਨਾਲੋਂ ਜ਼ਿਆਦਾ ਡੂੰਘੀਆਂ ਹਨ? ਸਾਡੀ ਨੇਚਾ ਕਿਵੇਂ ਵੱਧਦੀ ਹੈ? ਇਹ ਇੱਕ ਤਰੀਕਾ ਹੈ, ਹਰ ਰੋਜ਼ ਪਰਮੇਸ਼ੁਰ ਨੂੰ ਉਸਦੇ ਬਚਨ ਦੁਆਰਾ ਬੋਲਦੇ ਸੁਣਨਾ। ਪਿਤਾ ਯਿਸੂ 'ਤੇ ਨਿਰਭਰ ਕਰਦਾ, ਪਰ ਚੇਲੇ ਉਹੀ ਜੋ ਯਿਸੂ 'ਤੇ ਨਿਰਭਰ ਹੋਣਾ ਚਾਹੀਦਾ ਹੈ ਨਹੀਂ ਹਨ। ਕੀ ਉਹਨਾਂ ਨੇ ਚੇਲੇ ਵਜੋਂ ਆਪਣੀ ਸਥਿਤੀ ਦਾ ਅੰਦਾਜ਼ਾ ਲਗਾਇਆ ਸੀ, ਜਾਂ ਇਹ ਤੱਥ ਕਿ ਉਹਨਾਂ ਨੇ ਯਿਸੂ ਨਾਲ ਸਮਾਂ ਬਿਤਾਉਣਾ ਕਾਫੀ ਸੀ? ਯਿਸੂ ਉਹਨਾਂ ਦੀ ਬੇਵਕੂਫੀ ਦਾ ਪਰਦਾਫਾਸ਼ ਕਰਦਾ ਹੈ। ਪੜ੍ਹੋ ਆਇਤ 20, ਜੇ ਤੁਹਾਡੇ ਕੋਲ ਹੈ, ਉਹ ਉਸ 'ਤੇ ਨਿਰਭਰ ਨਹੀਂ ਕਰ ਰਹੇ ਹਨ ਜਿਵੇਂ ਕਿ ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਸਹੀ ਜਗ੍ਹਾ 'ਤੇ ਥੋੜ੍ਹਾ ਜਿਹਾ ਵਿਸ਼ਵਾਸ ਵੀ ਮਹਾਨ ਚੀਜ਼ਾਂ ਪ੍ਰਾਪਤ ਕਰ ਸਕਦਾ ਹੈ। ਕੌਣ ਅਸਲ ਵਿੱਚ ਇੱਕ ਪਹਾੜ ਨੂੰ ਹਲਾਉਣਾ ਚਾਹੁੰਦਾ ਹੈ? ਨਹੀਂ, ਇਹ ਮੁਸ਼ਕਲ ਸਥਿਤੀਆਂ ਨਾਲ ਨਜਿੱਠਣ ਬਾਰੇ ਹੈ, ਉਹ ਚੀਜ਼ਾਂ ਜੋ ਅਸੰਭਵ ਜਾਪਦੀਆਂ ਹਨ। ਇੱਥੇ ਉਹਨਾਂ ਲਈ ਇੱਕ ਚੇਤਾਵਨੀ ਹੈ ਜੋ ਲੰਬੇ ਸਮੇਂ ਤੋਂ ਮਸੀਹੀ ਹਨ, ਜੋ ਵਧੇਰੇ ਗਿਆਨ ਦੇ ਵੱਡੇ ਅਨੁਭਵ ਇੱਕ ਮਹਾਨ ਚਰਚ ਦੀ ਮੈਂਬਰਸ਼ਿਪ ਦਾ ਦਾਅਵਾ ਕਰਦੇ ਆ, ਪਰ ਆਪਣੇ ਵਿਸ਼ਵਾਸ ਨੂੰ ਫੀਡ ਕਰਨ ਲਈ ਅਣਗਹਿਲੀ ਕਰਦੇ ਆ। ਵਧਿਆ ਹੋਇਆ ਗਿਆਨ ਨਿਰਭਰਤਾ ਨੂੰ ਘਟਾ ਸਕਦਾ ਹੈ, ਅਤੇ ਮਤੀ ਉਸ ਖਤਰੇ 'ਤੇ ਜ਼ੋਰ ਦੇਣ ਲਈ ਬਹੁਤ ਹੱਦ ਤੱਕ ਜਾਂਦਾ ਆ ਜਿਸ ਵਿੱਚ ਅਸੀਂ ਵਿਸ਼ਵਾਸ ਤੋਂ ਬਿਨਾਂ ਹਾਂ। ਹੰਕਾਰ ਦੀ ਮੂਰਖਤਾ ਤੋਂ ਸਾਵਧਾਨ ਰਹੋ ਅਤੇ ਕਹਿੰਦਾ ਹੈ, ਮੈਂ ਇਹ ਆਪਣੇ ਆਪ ਕਰ ਸਕਦਾ ਹਾਂ, ਮੈਂ ਇਸ ਪਰਤਾਵੇ ਨਾਲ ਆਪਣੇ ਆਪ ਲੜ ਸਕਦਾ ਹਾਂ, ਮੈਂ ਹੁਣ ਲੰਬੇ ਸਮੇਂ ਤੱਕ ਮਸੀਹੀ ਹਾਂ, ਮੈਂ ਇਸ ਸੰਕਟ ਦਾ ਇਕੱਲਾ ਸਾਹਮਣਾ ਕਰ ਸਕਦਾ ਹਾਂ, ਮੈਂ ਮੇਰੇ ਕੋਲ ਯਿਸੂ ਤੋਂ ਬਿਨਾਂ ਅਜਿਹਾ ਕਰਨ ਲਈ ਕਾਫੀ ਮੇਰੇ ਕੋਲ ਗਿਆਨ ਹੈ। ਨਹੀਂ ਨਹੀਂ ਨਹੀਂ, ਕੋਈ ਸਮਾਂ ਨਹੀਂ ਹੁੰਦਾ। ਚਾਹੇ ਤੁਸੀਂ ਕਿੰਨੇ ਸਮੇਂ ਤੋਂ ਈਸਾਈ ਹੋ, ਤੁਸੀਂ ਕਿੰਨੇ ਸਿਆਣੇ ਹੋ ਦਾ ਦਾਅਵਾ ਕਰਦੇ ਹੋ, ਸਾਨੂੰ ਸਾਰਿਆਂ ਨੂੰ ਹਰ ਦਿਨ ਹਰ ਪਲ ਪ੍ਰਭੂ ਯਿਸੂ ਮਸੀਹ 'ਤੇ ਨਿਰਭਰ ਹੋਣ ਦੀ ਜ਼ਰੂਰਤ ਆ। ਕਿੰਨੀ ਤ੍ਰਾਸਦੀ ਹੈ ਜਦੋਂ ਸੰਸਾਰ ਚਰਚ ਵਿੱਚ ਆਉਂਦਾ ਹੈ ਅਤੇ ਚਰਚ ਮਦਦ ਨਹੀਂ ਕਰ ਸਕਦਾ, ਕਿਉਂਕਿ ਚਰਚ ਕੋਲ ਹੁਣ ਵਿਸ਼ਵਾਸ ਨਹੀਂ ਹੈ ਜੋ ਇੱਕ ਵਾਰ ਸੀ ਅਤੇ ਖੁਸ਼ਖਬਰੀ ਨੂੰ ਛੱਡ ਦਿੱਤਾ ਹੈ। ਯਿਸੂ ਵਿਸ਼ਵਾਸ ਦੇ ਵਧਣ ਦੀ ਉਮੀਦ ਕਰਦਾ ਹੈ ਤਾਂ ਜੋ ਅਸੀਂ ਦ੍ਰਿੜ ਹੋਵਾਂਗੇ ਅਤੇ ਦੂਜਿਆਂ ਦੀ ਸੇਵਾ ਕਰਨ ਦੇ ਯੋਗ ਹੋਵਾਂਗੇ, ਦੂਜਿਆਂ ਨਾਲ ਖੁਸ਼ਖਬਰੀ ਸਾਂਝੀ ਕਰ ਸਕਾਂਗੇ। ਪਰਮਾਤਮਾ ਦੇ ਰਾਜ ਵਿੱਚ ਜੀਵਨ ਵਿਸ਼ਵਾਸ ਦੁਆਰਾ ਜੀਵਿਆ ਜਾਂਦਾ ਹੈ, ਨਾ ਕਿ ਚਮਤਕਾਰਾਂ ਦੁਆਰਾ, ਜਿਵੇਂ ਕਿ ਅੱਜ ਲੋਕ ਵਿਸ਼ਵਾਸ ਕਰਦੇ ਹਨ। ਲੋਕ ਪਰਮੇਸ਼ੁਰ ਦੇ ਰਾਜ ਵਿੱਚ ਹੋਣ ਦਾ ਚਿੰਨ ਵਿਸ਼ਵਾਸ ਹੈ। ਪਰਮੇਸ਼ੁਰ ਦੇ ਰਾਜ ਦੇ ਵਿੱਚ ਹੋਣ ਦਾ ਜਿਹੜਾ ਚਿੰਨ ਆ ਉਹ ਕੀ ਹੈ? ਵਿਸ਼ਵਾਸ, ਨਾ ਕਿ ਪਹਾੜਾਂ ਨੂੰ ਹਿਲਾਉਣ ਵਾਲੇ ਚਮਤਕਾਰ। ਚੱਲਦੇ ਪਹਾੜਾਂ ਨੂੰ ਆਪਣੇ ਵਿਸ਼ਵਾਸ ਨੂੰ ਹਿਲਾਉਣ ਅਤੇ ਖੁਸ਼ਖਬਰੀ ਦੇ ਕੇਂਦਰੀ ਸੰਦੇਸ਼ ਤੋਂ ਦੂਰ ਨਾ ਹੋਣ ਦਿਓ। ਯਿਸੂ ਮਸੀਹ ਵਿੱਚ ਵਿਸ਼ਵਾਸ ਨੂੰ ਵਿਸ਼ਵਾਸ ਯਿਸੂ ਮਸੀਹ ਵਿੱਚ ਵਿਸ਼ਵਾਸ ਸਾਨੂੰ ਧਰਮ ਇਸਲਾਮ ਕੈਥੋਲਿਕ ਹਿੰਦੂ ਧਰਮ ਤੋਂ ਵੱਖਰਾ ਕਰਦਾ ਹੈ। ਅਸੀਂ ਉਦੇਸ਼ ਆਗਿਆਕਾਰੀ ਜੀਵਨ ਕੁਰਬਾਨੀ ਵਾਲੀ ਮੌਤ ਅਤੇ ਯਿਸੂ ਮਸੀਹ ਦੇ ਜੀ ਉੱਠਣ 'ਤੇ ਨਿਰਭਰ ਕਰਦੇ ਹਾਂ, ਉਸ ਦੇ ਮੁਕੰਮਲ ਕੰਮ 'ਤੇ ਨਿਰਭਰ ਕਰਦੇ ਹਾਂ। ਬੇਸ਼ਰਮੀ ਨਾਲ ਬਿਨਾਂ ਕਿਸੇ ਸ਼ਰਮ ਤੋਂ ਆਪਣਾ ਜੀਵਨ ਅਸੀਂ ਉਸਨੂੰ ਸੌਂਪ ਦਈਏ। ਯਿਸੂ ਮਸੀਹ ਵਿੱਚ ਵਿਸ਼ਵਾਸ ਜਿਹੜਾ ਮਹੱਤਵਪੂਰਨ ਹੈ, ਇਸ ਲਈ ਸਾਨੂੰ ਉਸਦੀ ਪਛਾਣ ਸਪੱਸ਼ਟ ਹੋਣੀ ਚਾਹੀਦੀ ਹੈ, ਕਿਉਂਕਿ ਸਿਰਫ ਸੱਚਾ ਯਿਸੂ ਮਸੀਹ ਹੀ ਦਿਨ ਪ੍ਰਤੀ ਦਿਨ ਸਾਡੇ ਬਹੁਤ ਸਾਰੇ ਪਾਪਾਂ ਨੂੰ ਮਾਫ਼ ਕਰ ਸਕਦਾ ਅਤੇ ਸਾਨੂੰ ਪਰਮੇਸ਼ੁਰ ਦੇ ਕੋਲ ਲਿਆ ਜਾ ਸਕਦਾ ਹੈ। ਜੇ ਇਹ ਤਰੀਕਾ ਹੈ ਕਿ ਅਸੀਂ ਯਿਸੂ ਦੇ ਉਪਦੇਸ਼ਾਂ ਨੂੰ ਸੁਣ ਕੇ ਆਪਣੀ ਨੇਚਰ ਵਧਾਉਂਦੇ ਹਾਂ, ਤਾਂ ਦੂਜਾ ਤਰੀਕਾ ਹੈ ਕਿ ਯਿਸੂ ਦੀ ਆਗਿਆਕਾਰੀ ਦੁਆਰਾ, ਯਿਸੂ ਮਸੀਹ ਦੀ ਆਗਿਆਕਾਰੀ ਦੀ ਮਹੱਤਵਤਾ। ਹੁਣ 24-27, ਸਾਡੇ ਤੀਜੇ ਦ੍ਰਿਸ਼ ਵਿੱਚ ਯਿਸੂ ਅਤੇ ਉਸਦੇ ਚੇਲੇ ਕਫਰਨਾਹੁਮ ਵਿੱਚ ਪਹੁੰਚਦੇ ਹਨ ਅਤੇ ਪਤਰਸ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਯਿਸੂ ਮੰਦਰ ਦਾ ਟੈਕਸ ਅਦਾ ਕਰਦਾ ਹੈ। 20 ਸਾਲ ਤੋਂ ਵੱਧ ਉਮਰ ਦੇ ਹਰ ਪੁਰਸ਼ ਤੋਂ ਮੰਦਰ ਦੀ ਦੇਖਭਾਲ ਲਈ ਭੁਗਤਾਨ ਦੀ ਉਮੀਦ ਕੀਤੀ ਜਾਂਦੀ ਸੀ, ਪਰ ਇਹ ਵਿਵਾਦਗ੍ਰਸਤ ਸੀ। ਕੁਝ ਨੇ ਇਸ ਨੂੰ ਅਸਵੀਕਾਰ ਕੀਤਾ, ਜਦੋਂ ਕਿ ਦੂਜਿਆਂ ਨੇ ਆਪਣੇ ਜੀਵਨ ਕਾਲ ਵਿੱਚ ਸਿਰਫ ਇੱਕ ਵਾਰ ਇਸ ਦਾ ਭੁਗਤਾਨ ਕੀਤਾ। ਪਤਰਸ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਯਿਸੂ ਭੁਗਤਾਨ ਕਰੇਗਾ। ਪਤਰਸ ਨੂੰ ਯਿਸੂ ਨਾਲ ਗੱਲ ਕਰਨ ਦਾ ਮੌਕਾ ਮਿਲਣ ਤੋਂ ਪਹਿਲਾਂ ਯਿਸੂ ਨੇ ਉਸ ਨੂੰ ਪੁੱਛਿਆ ਕਿ ਕੀ ਰਾਜਿਆਂ ਦੇ ਪੁੱਤਰ ਨੂੰ ਟੈਕਸ ਅਦਾ ਕਰਨ ਦੀ ਲੋੜ ਹੈ? ਪਤਰਸ ਕਹਿੰਦਾ ਹੈ ਨਹੀਂ। 26 ਆਇਤ ਵਿੱਚ ਯਿਸੂ ਦਾ ਸਵਾਲ ਸਾਨੂੰ ਯਿਸੂ ਦੀ ਪਛਾਣ ਵੱਲ ਵਾਪਸ ਲੈ ਜਾਂਦਾ ਹੈ, ਕਿਉਂਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ। ਉਹ ਆਪਣੇ ਪਿਤਾ ਦੇ ਮੰਦਰ ਦੀ ਦੇਖਭਾਲ ਲਈ ਭੁਗਤਾਨ ਕਰਨ ਲਈ ਜ਼ਿੰਮੇਦਾਰ ਨਹੀਂ ਹੈ, ਪਰ ਯਿਸੂ ਇਸ ਦਾ ਭੁਗਤਾਨ ਕਰੇਗਾ, ਕਿਉਂਕਿ ਉਹ ਲੋਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ, ਜੋ ਕਿ ਇੱਕ ਬੇਲੋੜੀ ਚੀਜ਼ ਹੈ। ਪੜ੍ਹੋ 27 ਹੈ, ਤਾਂ ਹਾਲਾਂਕਿ ਅਪਰਾਧ ਨਾ ਕਰਨ ਲਈ ਅਸੀਂ ਹੋਰ ਸਥਿਤੀਆਂ ਤੋਂ ਜਾਣਦੇ ਹਾਂ ਕਿ ਯਿਸੂ ਲੋਕਾਂ ਨੂੰ ਨਾਰਾਜ਼ ਕਰਦਾ, ਪਰ ਇਸ ਸਥਿਤੀ ਵਿੱਚ ਉਹ ਸਾਨੂੰ ਦਿਖਾਉਂਦਾ ਹੈ ਕਿ ਸਾਨੂੰ ਨਾਰਾਜ਼ ਕਰਨ ਦੀ ਲੋੜ ਨਹੀਂ ਹੈ ਜਦੋਂ ਇਹ ਜ਼ਰੂਰੀ ਨਹੀਂ ਹੈ, ਜਦੋਂ ਇਹ ਉਪਯੋਗੀ ਨਹੀਂ ਹੈ ਅਤੇ ਇੱਕ ਠੋਕਰ ਵੀ ਹੋ ਸਕਦੀ ਹੈ। ਇਸ ਲਈ ਯਿਸੂ ਨੇ ਪਤਰਸ ਨੂੰ ਕਿਹਾ, ਜਾ ਕੇ ਇੱਕ ਮੱਛੀ ਫੜੋ ਅਤੇ ਉਸਦੇ ਮੂੰਹ ਵਿੱਚ ਪੈਸੇ ਮਿਲਣਗੇ ਜੋ ਉਹਨਾਂ ਦੋਵਾਂ ਦੇ ਲਈ ਭੁਗਤਾਨ ਕਰਨ ਲਈ ਕਾਫੀ ਹੋਣਗੇ। ਪਤਰਸ ਯਿਸੂ ਦੀ ਗੱਲ ਸੁਣਦਾ ਹੈ ਅਤੇ ਯਿਸੂ ਦਾ ਕਹਿਣਾ ਮੰਨਦਾ ਹੈ ਅਤੇ ਉਹ ਕਮਾਲ ਦੀ ਨੇਚਰ ਨਾਲ ਯਿਸੂ 'ਤੇ ਨਿਰਭਰ ਕਰਦਾ ਹੈ। ਉਹ ਇਹ ਸਵਾਲ ਨਹੀਂ ਕਰਦਾ ਕਿ ਸਾਨੂੰ ਕੀ ਕਰਨ ਲਈ ਕਿਹਾ ਗਿਆ ਆ, ਇਹ ਉਹ ਇਹ ਵੀ ਸੁਝਾਅ ਨਹੀਂ ਦਿੰਦਾ ਕਿ ਇਹ ਹਾਸੋਹੀਣਾ ਵਿਚਾਰ ਆ, ਉਹ ਮੰਨਦਾ ਆ, ਪਤਰਸ ਉਹ ਕਰਦਾ ਜੋ ਉਸਨੂੰ ਕਿਹਾ ਗਿਆ ਸੀ। ਸੁਣਨਾ ਅਤੇ ਯਿਸੂ ਦੀ ਪਾਲਣਾ ਕਰਨਾ ਉਸਦੀ ਨੇਚਰ ਨੂੰ ਹੁਲਾਰਾ ਦੇਣ ਲਈ ਕਲਪਨਾ ਕਰੋ। ਜਦੋਂ ਉਸਨੂੰ ਯਿਸੂ ਦੇ ਕਹੇ ਅਨੁਸਾਰ ਅਤੇ ਟੈਕਸ ਅਦਾ ਕਰਨ ਲਈ ਸਹੀ ਜਗ੍ਹਾ 'ਤੇ ਪੈਸਾ ਮਿਲਦਾ ਹੈ, ਜਦੋਂ ਅਸੀਂ ਯਿਸੂ ਦਾ ਕਹਿਣਾ ਮੰਨਦੇ ਹਾਂ ਅਤੇ ਉਸ 'ਤੇ ਨਿਰਭਰ ਕਰਦੇ ਹਾਂ, ਤਾਂ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਅਕਸਰ ਹੈਰਾਨੀਜਨਕ ਤਰੀਕਿਆਂ ਨਾਲ ਪੂਰਾ ਕਰਨ ਦੇ ਯੋਗ ਹੁੰਦਾ ਹੈ। ਆਗਿਆਕਾਰੀ ਵਿਸ਼ਵਾਸ ਨੂੰ ਦਿਖਾਉਂਦੀ ਆ, ਆਗਿਆਕਾਰੀ ਦੇ ਬਿਨਾਂ ਜਿਹੜਾ ਆਗਿਆਕਾਰੀ ਦੇ ਬਿਨਾਂ ਵਿਸ਼ਵਾਸ ਅਦ੍ਰਿਸ਼ਟ ਰਹਿੰਦਾ ਹੈ ਜਾਂ ਦਿਖਦਾ ਨਹੀਂ ਹੈ। ਆਗਿਆਕਾਰੀ ਵਿਸ਼ਵਾਸ ਦੀ ਪੁਸ਼ਟੀ ਕਰਦੀ ਹੈ ਅਤੇ ਸੱਚੇ ਵਿਸ਼ਵਾਸ ਦਾ ਜਿਹੜਾ ਨਤੀਜਾ ਹੈ ਉਹ ਆਗਿਆਕਾਰੀ ਹੁੰਦਾ ਹੈ। ਬਹੁਤ ਸਾਰੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ ਪਰ ਉਹਨਾਂ ਕੋਲ ਉਹਨਾਂ ਲੋਕਾਂ ਨਾਲੋਂ ਵੱਖਰੇ ਨਹੀਂ ਰਹਿੰਦੇ ਜੋ ਕੋਈ ਵੀ ਦਾਅਵਾ ਨਹੀਂ ਕਰਦੇ। ਅੱਜ ਸਵੇਰੇ ਆਪਣੇ ਆਪ ਨੂੰ ਪੁੱਛੋ, ਕੀ ਮੇਰਾ ਵਿਸ਼ਵਾਸ ਸੱਚਾ ਹੈ? ਕੀ ਮੈਂ ਸੱਚਮੁੱਚ ਯਿਸੂ ਮਸੀਹ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਸੁਣਿਆ ਅਤੇ ਜਵਾਬ ਦਿੱਤਾ ਹੈ? ਜੇਕਰ ਤੁਹਾਡਾ ਜਵਾਬ ਹਾਂ ਹੈ, ਤਾਂ ਕੀ ਉਹਨਾਂ ਦਾ ਸਬੂਤ ਤੁਹਾਡੀ ਜ਼ਿੰਦਗੀ ਵਿੱਚ ਪ੍ਰਤੱਖ ਸਬੂਤ ਹੈ? ਆਪਣੇ ਆਪ ਨੂੰ ਪੁੱਛੋ, ਕੀ ਮੈਂ ਬਪਤਿਸਮਾ ਲਿਆ ਹੈ? ਬਪਤਿਸਮਾ ਪਹਿਲਾ ਅਸਲੀ ਦਿਖਾਈ ਦੇਣ ਵਾਲਾ ਸੰਕੇਤ ਹੈ ਕਿ ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ, ਯਿਸੂ ਮਸੀਹ ਦਾ ਅਨੁਸਰਣ ਕਰਦਾ ਹੈ। ਪ੍ਰਾਰਥਨਾ ਬਾਰੇ ਕੀ? ਚਰਚ ਦੀ ਹਾਜ਼ਰੀ, ਬਾਈਬਲ ਪੜ੍ਹਨ ਅਤੇ ਬਾਈਬਲ ਦਾ ਅਧਿਐਨ ਕਰਨ। ਜੇਮਸ ਬਹੁਤ ਸਪਸ਼ਟ ਹੈ ਜਦੋਂ ਪੁੱਛਦਾ ਹੈ, ਮੈਨੂੰ ਤੁਹਾਡੇ ਕੰਮਾਂ ਤੋਂ ਇਲਾਵਾ ਆਪਣੀ ਨੇਚਾ ਦਿਖਾ ਅਤੇ ਮੈਂ ਤੁਹਾਡੇ ਆਪਣੇ ਕੰਮਾਂ ਦੁਆਰਾ ਆਪਣੀ ਨੇਚਾ ਦਿਖਾਵਾਂਗਾ। ਇਹ ਕਲਪਨਾਯੋਗ ਨਹੀਂ ਹੈ ਕਿ ਕੋਈ ਵਿਅਕਤੀ ਸੱਚਾ ਵਿਸ਼ਵਾਸ ਰੱਖਣ ਅਤੇ ਆਗਿਆਕਾਰੀ ਹੋਣ ਵਿੱਚ ਦਾ ਦਾਅਵਾ ਕਰ ਸਕਦਾ ਹੈ ਜਾਂ ਕਰਦਾ ਹੈ। ਤੁਹਾਡੇ ਦੋਸਤ ਕੀ ਦੇਖਦੇ ਹਨ ਅਤੇ ਸੋਚਦੇ ਹਨ ਜਦੋਂ ਅਸੀਂ ਯਿਸੂ ਵਿੱਚ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਪਰ ਤੁਹਾਡੇ ਜੀਵਨ ਦੇ ਤਰੀਕੇ ਵਿੱਚ, ਉਹਨਾਂ ਦੇ ਰਹਿਣ ਦੇ ਤਰੀਕੇ ਵਿੱਚ ਕੁਝ ਵੀ ਵੱਖਰਾ ਨਹੀਂ ਹੈ? ਡੇਵਿਡ ਰੋਬਰਟਸਨ, ਇਸਾਈਨਟੀ ਟੂਡੇ ਵਿੱਚ ਇਹ ਰਿਪੋਰਟ ਕੀਤੀ ਗਈ ਸੀ ਕਿ ਸਿਰਫ 6% ਜਾਂ ਪ੍ਰਤੀਸ਼ਤ ਬ੍ਰਿਟਿਸ਼ ਬਾਲਗ ਹੀ ਬਾਈਬਲ ਪੜ੍ਹਦੇ ਹਨ ਅਤੇ 55% ਈਸਾਈ ਕਦੇ ਵੀ ਬਾਈਬਲ ਨਹੀਂ ਪੜ੍ਹਦੇ, 29% ਈਸਾਈ ਕਦੇ ਵੀ ਪ੍ਰਾਰਥਨਾ ਨਹੀਂ ਕਰਦੇ, 1/3 ਈਸਾਈ ਕਦੇ ਚਰਚ ਨਹੀਂ ਜਾਂਦੇ। ਬੇਸ਼ੱਕ ਇੱਕ ਸ਼ਬਦ ਹੈ ਜਿਸ ਲਈ ਉਹਨਾਂ ਲੋਕਾਂ ਦਾ ਵਰਣਨ ਕੀਤਾ ਗਿਆ ਹੈ ਜੋ ਬਾਈਬਲ ਨਹੀਂ ਪੜ੍ਹਦੇ, ਪ੍ਰਾਰਥਨਾ ਨਹੀਂ ਕਰਦੇ, ਚਰਚ ਨਹੀਂ ਜਾਂਦੇ, ਉਹਨਾਂ ਨੂੰ ਕੀ ਕਹਿੰਦੇ? ਇੱਕ ਸ਼ਬਦ, ਗੈਰ ਈਸਾਈ। ਇਹ ਚਰਚ ਲਈ ਈਸਾਈ ਮਸੀਹ ਦੇ ਪੈਰੋਕਾਰ ਬਾਰੇ ਗੱਲ ਕਰਨਾ ਪੂਰਨ ਉੱਤਰ ਆਧੁਨਿਕ ਵਾਦੀ ਜਿਹੜਾ ਅੱਜ ਦੀ ਟਾਈਮ ਦੇ ਵਿੱਚ ਇੱਕ ਮੂਰਖਤਾ ਦੀ ਸਿਖਰ ਆ ਜੋ ਮਸੀਹ ਦਾ ਅਨੁਸਰਣ ਨਹੀਂ ਕਰਦੇ। ਨਿਰਾਸ਼ਾਜਨਕ, ਇੱਥੋਂ ਤੱਕ ਕਿ ਨਿਰਾਸ਼ਾਜਨਕ ਹੈ ਕਿ ਜਦੋਂ ਇੱਕ ਅਵਿਸ਼ਵਾਸੀ ਚਰਚ ਜਾਂ CX ਦੀ ਜਾਂ ਖੋਜ ਕਰਨ ਵਿੱਚ ਆਉਣਾ ਬੰਦ ਕਰ ਦਿੰਦਾ ਹੈ ਕਿਉਂਕਿ ਉਹ ਸੰਦੇਸ਼ ਜਾਂ ਖੁਸ਼ਖਬਰੀ ਤੋਂ ਨਾਰਾਜ਼ ਹੁੰਦੇ ਹਨ, ਪਰ ਇਹ ਇੱਕ ਤ੍ਰਾਸਦੀ ਹੈ ਜਦੋਂ ਇੱਕ ਅਵਿਸ਼ਵਾਸੀ ਚਰਚ ਜਾਂ CX ਵਿੱਚ ਆਉਣਾ ਬੰਦ ਕਰ ਦਿੰਦਾ ਹੈ ਜਿੱਥੇ ਉਹ ਖੁਸ਼ਖਬਰੀ ਸੁਣਨਗੇ ਕਿਉਂਕਿ ਇੱਕ ਮਸੀਹੀ ਨੇ ਉਹਨਾਂ ਨੂੰ ਨਾਰਾਜ਼ ਕੀਤਾ ਅਤੇ ਉਹ ਚਰਚ ਦੇ ਵਿੱਚ ਆਉਣਾ ਬੰਦ ਕਰ ਦਿੰਦੇ ਹਨ। ਇੱਕ ਈਸਾਈ ਜੋ ਆਜ਼ਾਦੀ ਵਿੱਚ ਰਹਿਣ ਦਾ ਦਾਅਵਾ ਕਰਦਾ ਪਰ ਅਸਲ ਵਿੱਚ ਆਪਣੀਆਂ ਪਰੰਪਰਾਵਾਂ ਅਤੇ ਨਿੱਜੀ ਤਰਜੀਹਾਂ ਦੇ ਬੰਧਨ ਵਿੱਚ ਜੀ ਰਿਹਾ ਆ। ਜੋਇਲ ਅਤੇ ਟੋਪੀ ਦਾ ਚਿੱਤਰ, ਜਦੋਂ ਮੇਰਾ ਬੇਟਾ ਜੋਇਲ ਇੱਕ ਕਿਸ਼ੋਰ ਜਾਂ ਇੱਕ ਹਾਲੇ ਜਿਹੜਾ ਆ ਵਧ ਹੀ ਰਿਹਾ ਸੀ, ਨੌਜਵਾਨ ਸੀ, ਤਾਂ ਉਹ ਰੂਪ ਉਹ ਹਾਲੇ ਨੌਜਵਾਨ ਹੋ ਰਿਹਾ ਸੀ ਤਾਂ ਚਰਚ ਵਿੱਚ ਡਰਾਮ ਵਜਾਉਂਦਾ ਸੀ, ਤਾਂ ਉਸਨੇ ਇੱਕ ਬੇਸਬੋਲ ਕੈਪ ਜਿਹੜੀ ਹੈ ਜਾਂ ਟੋਪੀ ਪਹਿਨੀ ਹੋਈ ਸੀ ਜੋ ਕਿ ਇੱਕ ਪਰਿਪੱਕ ਈਸਾਈ ਨੂੰ ਪਸੰਦ ਨਹੀਂ ਸੀ, ਜੋ ਚਰਚ ਦੇ ਵਿੱਚ ਜਿਹੜਾ ਚਰਚੀ ਬੰਦਾ ਸੀ ਉਹਨੂੰ ਪਸੰਦ ਨਹੀਂ ਸੀ, ਅਤੇ ਉਸਨੇ ਮੇਰੇ ਪੁੱਤਰ ਨੂੰ ਅਜਿਹਾ ਕਿਹਾ। ਖੈਰ, ਤੁਸੀਂ ਨਤੀਜੇ ਦੀ ਕਲਪਨਾ ਕਰ ਸਕਦੇ ਹੋ, ਯਿਸੂ ਅਜਿਹੀ ਕੋਈ ਗਲਤੀ ਨਹੀਂ ਕਰਦਾ, ਉਹ ਆਪਣੀ ਆਜ਼ਾਦੀ ਦੇ ਬੰਧਨ ਵਿੱਚ ਨਹੀਂ ਹੈ ਅਤੇ ਨਹੀਂ ਹੋਵੇਗਾ। ਨਹੀਂ, ਯੇਸੂ ਦੀ ਆਜ਼ਾਦੀ ਦਾ ਮਤਲਬ ਹੈ ਕਿ ਉਹ ਆਪਣੇ ਟੈਕਸ ਦਾ ਭੁਗਤਾਨ ਕਰੇਗਾ ਭਾਵੇਂ ਉਹ ਅਜਿਹੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੈ। ਉਸ ਦੀ ਮੁਕਤ ਮੁੱਖ ਚਿੰਤਾ ਬੇਲੋੜੀ ਹੋਣ ਅਤੇ ਅਪਮਾਨਜਨਕ ਨਰਾਈ ਕਰਨਾ ਨਹੀਂ ਹੈ। ਜੇ ਅਸੀਂ ਚਰਚ ਵਿੱਚ ਮਸੀਹੀ ਭਾਈ ਭੈਣੋ ਮਸੀਹ ਲਈ ਲੋਕਾਂ ਨੂੰ ਜਿੱਤਣਾ ਚਾਹੁੰਦੇ ਹਾਂ ਤਾਂ ਅਸੀਂ ਖਾਸ ਕਰਕੇ ਇਹ ਯਕੀਨੀ ਬਣਾਈਏ ਕਿ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਦੂਰ ਨਹੀਂ ਭਜਾਉਂਦੇ ਕਿ ਸਾਡਾ ਵਿਸ਼ਵਾਸ ਕਿਉਂਕਿ ਸਾਡਾ ਵਿਸ਼ਵਾਸ ਜਿਹੜਾ ਉਹ ਯੇਸੂ ਦੇ ਵਿੱਚ ਹੈ, ਸਾਡੀਆਂ ਨਿੱਜੀ ਤਰਜੀਹਾਂ ਜਾਂ ਪਰੰਪਰਾਵਾਂ ਵਿੱਚ ਨਹੀਂ। ਰਸੂਲਾਂ ਦੇ ਕਰਤੱਵ ਦਾ 15:19 ਨੂੰ ਪੜ੍ਹੋ। ਕ੍ਰੇਗ ਕੀਨਰ ਨੇ ਟਿੱਪਣੀ ਕੀਤੀ ਕਿ ਯੇਸੂ ਲੋਕਾਂ ਨੂੰ ਬੇਲੋੜੀ ਖੁਸ਼ਖਬਰੀ ਤੋਂ ਦੂਰ ਨਹੀਂ ਕਰਨਾ ਚਾਹੁੰਦਾ। ਉਹ ਅਪਰਾਧ ਕਰਨ ਵਾਲਾ ਨਹੀਂ ਹੈ, ਉਹ ਕਰਦਾ ਹੈ ਜੇ ਉਸਨੂੰ ਕਰਨਾ ਪੈਂਦਾ ਹੈ, ਪਰ ਉਹ ਖੁਸ਼ਖਬਰੀ ਦੀ ਖਾਤਰ ਆਪਣੇ ਅਧਿਕਾਰਾਂ ਨੂੰ ਪਾਸੇ ਰੱਖਣ ਲਈ ਤਿਆਰ ਹੈ। ਜਦੋਂ ਅਸੀਂ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਹਾਂ ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਵਿਸ਼ਵਾਸ ਦੁਆਰਾ ਆਜ਼ਾਦ ਰਹਿਣ ਦਾ ਦਾਅਵਾ ਕਰਦੇ ਹੋਏ ਕਾਨੂੰਨਵਾਦ ਦੁਆਰਾ ਬੰਨੇ ਹੋਏ ਹਾਂ। ਸਾਡੀ ਖੁਸ਼ਖਬਰੀ ਵਿੱਚ ਨਿਮਰਤਾ ਅਤੇ ਪਿਆਰ ਦੀ ਜ਼ਰੂਰਤ ਹੈ, ਭਾਵੇਂ ਕਿ ਹੋਰ ਸਮੇਂ 'ਤੇ ਸਾਨੂੰ ਦ੍ਰਿੜ ਹੋਣ ਅਤੇ ਇੱਥੋਂ ਤੱਕ ਨਰਾਜ਼ ਹੋਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਲੋਕਾਂ ਨੂੰ ਨਰਾਜ਼ ਕਰ ਸਕਦੇ ਹਾਂ ਅਤੇ ਚੁਸਤੀ ਮਹਿਸੂਸ ਕਰ ਸਕਦੇ ਹਾਂ, ਅਸੀਂ ਦਲੀਲਾਂ ਜਿੱਤ ਸਕਦੇ ਹਾਂ ਅਤੇ ਮਾਣ ਮਹਿਸੂਸ ਕਰ ਸਕਦੇ ਹਾਂ, ਪਰ ਕੀ ਅਸੀਂ ਲੋਕਾਂ ਨੂੰ ਖੁਸ਼ਖਬਰੀ ਸਵੀਕਾਰ ਕਰਨ ਤੋਂ ਰੋਕਿਆ ਹੈ, ਉਹਨਾਂ ਨੂੰ ਖੁਸ਼ਖਬਰੀ ਨੂੰ ਸਵੀਕਾਰ ਕਰਨ ਤੋਂ ਦੂਰ ਕੀਤਾ ਹੈ? ਆਇਤ 23 ਸਾਨੂੰ ਯਾਦ ਦਿਵਾਉਂਦਾ ਹੈ ਕਿ ਯੇਸੂ ਨੇ ਮਨੁੱਖੀ ਅਧਿਕਾਰਾਂ ਨੂੰ ਸੌਂਪ ਦਿੱਤਾ ਜਦੋਂ ਉਹ ਉਸ ਨੂੰ ਬਚਾਉਣ ਲਈ ਦੂਤਾਂ ਦੀਆਂ ਫੌਜਾਂ ਨੂੰ ਬੁਲਾ ਸਕਦਾ ਸੀ। ਉਸ ਨੇ ਆਪਣੇ ਅਧਿਕਾਰ ਨੂੰ ਛੱਡ ਦਿੱਤਾ। ਫਿਲਪੀਆਂ ਦਾ 2:3 ਆਇਤ ਯੇਸੂ ਸਮਾਜ ਵਿੱਚ ਫਿੱਟ ਹੋਣ ਲਈ ਤਿਆਰ ਹੈ ਜਦੋਂ ਇਹ ਖੁਸ਼ਖਬਰੀ ਨਾਲ ਸਮਝੌਤਾ ਨਹੀਂ ਕਰਦਾ। ਕੀ ਅਸੀਂ ਕਰਦੇ ਹਾਂ ਸਮਝੌਤਾ? ਯੇਸੂ ਸਾਨੂੰ ਆਪਣੇ ਕੰਮ ਦੁਆਰਾ ਆਜ਼ਾਦੀ ਦੀ ਇੱਕ ਮਿਸਾਲ ਦਿਖਾਉਂਦਾ ਹੈ। ਇੱਕ ਪੁੱਤਰ ਵਜੋਂ ਆਪਣੇ ਪਿਤਾ ਪ੍ਰਤੀ ਉਸ ਦੀ ਆਗਿਆਕਾਰੀ ਦਾ ਮਤਲਬ ਹੈ ਕਿ ਉਹ ਆਜ਼ਾਦ ਆ। ਉਸ ਨੂੰ ਭੁਗਤਾਨ ਨਹੀਂ ਕਰਨਾ ਪੈਂਦਾ, ਪਰ ਉਹ ਅਪਰਾਧ ਕਰਨ ਲਈ ਆਪਣੀ ਆਜ਼ਾਦੀ ਦੀ ਵਰਤੋਂ ਨਹੀਂ ਕਰਦਾ। ਯੇਸੂ ਸਾਨੂੰ ਸੱਚੀ ਅਧੀਨਗੀ, ਸੱਚੀ ਆਜ਼ਾਦੀ, ਸੱਚੀ ਆਗਿਆਕਾਰੀ ਅਤੇ ਸੱਚਾ ਵਿਸ਼ਵਾਸ ਦਿਖਾਉਂਦਾ ਆ। ਕੇਵਲ ਜਦੋਂ ਅਸੀਂ ਵਾਰ ਵਾਰ ਯੇਸੂ ਵੱਲ ਮੁੜਦੇ ਹਾਂ ਅਤੇ ਉਸ 'ਤੇ ਨਿਰਭਰ ਕਰਦੇ ਹਾਂ ਤਾਂ ਹੀ ਵਿਸ਼ਵਾਸ ਉਸ ਆਗਿਆਕਾਰੀ ਲਈ ਕਾਫੀ ਹੋਵੇਗਾ ਜੋ ਉਹ ਸਾਡੇ ਤੋਂ ਚਾਹੁੰਦਾ ਆ। ਮੈਨੂੰ ਇੱਕ ਕੈਦੀ ਬਣਾ ਪ੍ਰਭੂ ਅਤੇ ਫਿਰ ਮੈਂ ਆਜ਼ਾਦ ਹੋ ਜਾਵਾਂਗਾ। ਮੈਨੂੰ ਆਪਣੀ ਤਲਵਾਰ ਉਤਾਰਨ ਲਈ ਮਜਬੂਰ ਕਰੋ ਅਤੇ ਮੈਂ ਜੇਤੂ ਹੋ ਜਾਵਾਂਗਾ। ਮੈਂ ਜ਼ਿੰਦਗੀਆਂ ਦੇ ਖਤਰਿਆਂ ਵਿੱਚ ਡੁੱਬ ਜਾਂਦਾ ਹਾਂ ਜਦੋਂ ਮੈਂ ਆਪਣੇ ਆਪ ਖੁਦ ਖੜ੍ਹਾ ਹੁੰਦਾ ਹਾਂ। ਮੈਨੂੰ ਆਪਣੀਆਂ ਬਾਹਾਂ ਵਿੱਚ ਕੈਦ ਕਰ ਪਰਮੇਸ਼ਰ ਅਤੇ ਮੈਂ ਮੇਰਾ ਹੱਥ ਮਜ਼ਬੂਤ ਹੋ ਜਾਵੇਗਾ। ਆਮੀਨ।